ਜਿਸ ਨੂੰ ਮਿਲਣੇ ਕਰਕੇ सतगुरु की परम पदवी लहिया डालिए सो सतगुरु कहिए। वो सतगुरु ग्रहण कहना चाहिएगा होगा सदैव सतगुरु। ऐसे सतगुरु गुरु नानक पातशाह गुरु अंगद देव गुरु अमरदास साहब जी वो सतगुरु हमारा सदैव
मेरा सतगुरु प्यारा किस विद मिला है।
गुरु रामदास साहब जी किसी बड़े ही प्यार दे विच वचन कर रहे हैं कि मेरा प्यारा सतगुरु ने किस तरह मिले किस विधि किस युक्ति के नाम मिले। प्रकाश साथी महापुरख बोल ने सांझी सगल जहान है कि गुरु साहब जी ने सानू सिक्ख्या देने वास्ते ही ऐसे अपने ते वचन कह रहे हैं। सत्संग जी ऐसी गुण ग्रहण करना है ऐसी अपने अंदर खेत सांस बनानी है मेरा सतगुरु प्यारा किस विद मिला ऐसे मेरे प्यारे सच्चे सतगुरु पातशाह जी किस तरह मैंने मिलना।
किन किन करी नमस्कार
किन किन काल मैं अपने ऐसे सतगुरु की नमस्कार करता हूं बड़ बड़ के मत्था टेकता हूं।
मेरा गुरु पूरा क्यों मिला
इस करके कि मेरे पूर्ण सतगुरु जी किवें मिलते मैं किन किन काल नमस्कार करता हूं मेरे पूर्ण सतगुरु जी मैं किवें मिल किस तरह मिलाप करोगे पूर्ण सतना मिला
रहाओ
रामदास के सतगुरु जी फरमाते हैं
कर कृपा हर मिलिया
कृपा करके उस हरी वाहिगुरु काल पुरख ने मेल दिता है।
मेरा सतगुरु पूरा
पूर्ण सतगुरु गुरु अमरदास साहब जी के नाल
इस सुनी जन केरिया
मेरे मन की इच्छा सी साढ़े जनों की जो पूर्ण कर दी हरी परमेश्वर ने
ले सतगुरु धूरा
सतगुरु साहब जी की चरण धूर लैणा की साढ़े मन के अंदर यह इच्छा सी सतगुरु सच्चे पातशाह जी की चरण धूर लै के मन दिया सब इच्छा पूरी हो गई गुरु साहब के चरणों की धूर चाहते सो इच्छा सी पूरी कर दी उस हरी वाहिगुरु काल पुरख ने
हर भगत दरबारे हर भगत सुनाए।
सो इस प्रकार ऐसे पूर्ण सतगुरु सच्चे पातशाह जी के नाल मिलने करके हर भगत दरबार है सतगुरां ने उस हरी की सच्ची भगती सानू दृढ़ करवा दी हर भगत उसकी भगती का कोई वचन कहते हैं तो सतगुरु जी सुनते हैं
जिस सतगुरु मिलिया
जिस सच्चे सतगुरु जी के मिलन करके बख्शिश हुई है जी
टोटा मूल लगा गई
हूं किसी पक्ष को कोई टोटा घाटा नहीं होंगा
हर लाभ नित दृढ़िया
मेरी प्राप्ति रूपी लाभ ये दृढ़ करवा दिता उस सतगुरु सच्चे पातशाह जी ने ये हरी की प्राप्ति रूपी लाभ जित जड़िया दृढ़ करवा दिता है
जिसको हृदय विकास है
जिन्हें सतगुरों ने हृदय में सदा विकास है सदा खेड़ा है सदा आनंद है तो सा संगी सानू ही खेड़ा से आनंद उत्थ प्राप्त हो सकता है जरा आप ही झोले में सानू खेड़ा कितों दे देगा जरा आप ही उदासी में विलास कितों दे देगा जिसको हृदय विलास है ऐसे सतगुरु सच्चे पातशाह जिन्हें सतगुरों के हृदय में सदा विलास खेड़ा आनंद है ऐसे सतगुरों के हृदय में द्वैत भावना नहीं है सत्संग जी
नानक जिस गुरु मिले उतरे
सतगुरु चौथे नानक जी फरमाते हैं ऐसे गुरु साहब के नाल मिल करके अपना उदार सिखा पा है क्योंकि जे होर पखंडियां गुरुआं अगर जावे तो सत्संग जी उन्होंने हृदय में द्वैत है और द्वैत ना भरे पे ने ईरखा के नाल भरे पे हैं पर धन गुरु नानक पातशाह सच्चे सतगुरु जी इन्हों के हृदय में बिल्कुल द्वैत नहीं है जिस तरह साहब गुरु नानक पातशाह जी जदों मुल्तान गए हैं तो मुल्तान के पीर सी रिधियां सिद्धियां वाले रंजी भी करते सन ਪਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜਾ ਕੇ ਬੈਠੇ ਸਤਿਗੁਰੂ ਵੀਰ ਪਰਿਵਾਰ ਸੱਚੇ ਪਾਤਸ਼ਾਹ ਜੀ ਜਿਸ ਤੋਂ ਹਿਰਦਾ ਅਰਦਾਸ ਹੈ ਜਿਨ੍ਹਾਂ ਸਤਿਗੁਰਾਂ ਦੇ ਹਿਰਦੇ ਵਿੱਚ ਵਿਕਾਸ ਸੀ ਕਿਹੜਾ ਸੀ ਉਹ ਹਿਰਦੇ ਦਾ ਖੇੜਾ ਮਸਤਕ ਵਿੱਚ ਦੇ ਵੀ ਸੀ ਖਿੜਿਆ ਹੋਇਆ ਮਸਤਕ ਮਸਤਕ ਦਾ ਜਲਾਲ ਮਸਤਕ ਦਾ ਪ੍ਰਤਾਪ ਤੱਕਿਆ ਇਹ ਭਾਵੇਂ ਬੰਦਗੀ ਕਰਨ ਵਾਲੇ ਸਨ ਮੁਲਤਾਨ ਦੇ ਫਕੀਰ ਸ਼ਕਤੀਆਂ ਵਾਲੇ ਸਨ ਪਰ ਥੋੜ ਦੇ ਦੀ ਵਿਖਾਈ ਈਰਖਾ ਕਰਨੀ ਹੋਵੇ ਮਨ ਦੇ ਵਿੱਚ ਜਿੱਥੇ ਵਿਕਾਸ ਖੇੜਾ ਆਉਣਾ ਸੀ ਉੱਥੇ ਧੋਖਾ ਆ ਗਿਆ ਉਦਾਸੀ ਛਾ ਗਈ ਮਨ ਦੇ ਵਿੱਚ ਇਹ ਕੋਈ ਸੰਤ ਪ੍ਰਤਾਪ ਵਾਲਾ ਲੱਗਦਾ ਹੈ ਬਸ ਇਹ ਆ ਗਿਆ ਹੁਣ ਸਾਰੀ ਪੂਜਾ ਪ੍ਰਤਿਸ਼ਠਾ ਘੱਟ ਜਾਵੇਗੀ ਉਸ ਮੌਕੇ ਗੁਰੂ ਸਾਹਿਬ ਜੀ ਦੀ ਨਾਲੇ ਇਹਨਾਂ ਨੇ ਪ੍ਰਗਟ ਕੀਤੀ ਤੇ ਨਾਲੇ ਇਹ ਨਿਮਰਤਾ ਦੇ ਨਾਲ ਇੱਕ ਬੇਨਤੀ ਸੀ ਜੋ ਦੁੱਧ ਦਾ ਕਟੋਰਾ ਮੁਲਤਾਨ ਦੇ ਪੀਰਾਂ ਨੇ ਗੁਰੂ ਸਾਹਿਬ ਦੇ ਪਾਸ ਰੱਖਿਆ ਨੱਕੋ ਨੱਕ ਪਾ ਕੇ ਉਹਦਾ ਮਤਲਬ ਸੀ ਕਿ ਇਹ ਮੁਲਤਾਨ ਤੇ ਅੱਗੇ ਸੰਤਾਂ ਨਾਲ ਭਰਿਆ ਪਿਆ ਹੋਰ ਤਾਂ ਲੋੜ ਹੀ ਨਹੀਂ ਸੀ ਤੁਹਾਡੀ ਲੋੜ ਨਹੀਂ ਇੱਥੇ ਬਹੁਤ ਸੰਤ ਨੇ ਅੱਗੇ ਇਹ ਉਸ ਕਟੋਰੇ ਦਾ ਮਤਲਬ ਸੀ ਕਿ ਸਤਿਕਾਰ ਨਾਲ ਹੀ ਇਹਨਾਂ ਨੂੰ ਜੜਾ ਦਈਏ ਅੱਗੇ ਚਲੇ ਜਾਣ ਤੇ ਬੜੀ ਚੰਗੀ ਗੱਲ ਹੈ ਦੂਸਰੀ ਗੁਰੂ ਸਾਹਿਬ ਦੀ ਫਰਕ ਵੀ ਸੀ ਕਿ ਸਾਡੀ ਇਸ ਗੱਲ ਨੂੰ ਅੰਤਰ ਜਾਨਤਾ ਨਾਲ ਸਮਝਣਗੇ ਕਿ ਨਹੀਂ ਸਮਝਣ ਕਿ ਦੁੱਧ ਦਾ ਕਟੋਰਾ ਰੱਖਣ ਦਾ ਮਤਲਬ ਹੈ ਕਿ ਮੁਲਤਾਨ ਪੀਰਾਂ ਦਾ ਭਰਿਆ ਹੋਇਆ ਇਸ ਗੱਲ ਨੂੰ ਸਮਝਦੇ ਨੇ ਜੇ ਸਮਝਦੇ ਨੇ ਤੇ ਨਾਲ ਹੀ ਇਹ ਬੇਨਤੀ ਹੈ ਕਿ ਜਿਵੇਂ ਇਸ ਕਟੋਰੇ ਚ ਹੋਰ ਦੁੱਧ ਨਹੀਂ ਪੈ ਸਕਦਾ ਇਸੇ ਤਰ੍ਹਾਂ ਹੋਰ ਇੱਥੇ ਸੰਸਥਾ ਮਿਲਾਉਣਾ ਜਿਹੜਾ ਉਹ ਮੁਸ਼ਕਲ ਹੈ ਕਿਉਂਕਿ ਅੱਗੇ ਵਧੇ ਰਿਹਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ ਜਦੋਂ ਚਮੇਲੀ ਦਾ ਫੁੱਲ ਕੱਢ ਕੇ ਗੁਰੂ ਸਾਹਿਬ ਜੀ ਨੇ ਉਸ ਕਟੋਰੇ ਦੁੱਧ ਦੇ ਉੱਪਰ ਰੱਖ ਦਿੱਤਾ ਔਰ ਪੀਰ ਵੀ ਉਸਦਾ ਮਤਲਬ ਸਮਝ ਗਏ ਕਹਿਣ ਲੱਗੇ ਉਹ ਇਸਦਾ ਸਮਝ ਗਏ ਨੇ ਗੱਲ ਜਵਾਬ ਵੀ ਦੇ ਦਿੱਤਾ ਇਹਨਾਂ ਦਾ ਮਤਲਬ ਹੈ ਕਿ ਚਮੇਲੀ ਦੇ ਫੁੱਲ ਦੀ ਤਰ੍ਹਾਂ ਤੁਹਾਡੇ ਵਿੱਚ ਰਹਾਂਗੇ ਜਿਸ ਤਰ੍ਹਾਂ ਚਮੇਲੀ ਦੇ ਫੁੱਲ ਨੇ ਦੁੱਧ ਨਹੀਂ ਬਣਨ ਦਿੱਤਾ ਤੁਹਾਨੂੰ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ ਤੁਹਾਡੀ ਪੂਜਾ ਪ੍ਰਤਿਸ਼ਠਾ ਨਹੀਂ ਘਟਾਉਣਗੇ ਈਰਖਾ ਨਹੀਂ ਕਰਾਂਗੇ ਜਿਸ ਤਰ੍ਹਾਂ ਫੁੱਲ ਵਿੱਚੋਂ ਸੁਗੰਧ ਵੀ ਬੜੀ ਆ ਰਹੀ ਹੈ ਵੀ ਦੱਸ ਦਿੱਤਾ ਕਿ ਤੁਹਾਡੇ ਵਿੱਚ ਭਗਤੀ ਦੀ ਸੁਗੰਧ ਨਹੀਂ ਭਰਾਂਗੇ ਨਫ਼ਰਤ ਨਹੀਂ ਕਰਨਾ ਹੋਣਾ ਸੋ ਇਸ ਪ੍ਰਕਾਰ ਦਾ ਸੰਗੀ ਹੈ ਸੱਚੇ ਸਤਰਾਂ ਦੀਆਂ ਨਿਸ਼ਾਨੀਆਂ ਜਿਹੜੇ ਟੂਣੇ ਕਮਜ਼ੋਰ ਅਧੂਰੇ ਗੁਰੂ ਹੁੰਦੇ ਨੇ ਉਹਨਾਂ ਵਿੱਚ ਇਹ ਸਾਰੀਆਂ ਕਮਜ਼ੋਰੀਆਂ ਹੁੰਦੀਆਂ ਪਰ ਤਾਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੇਰੇ ਟੂਰੇ ਸਤਿਗੁਰੂ ਪਾਤਸ਼ਾਹ ਜਿਸ ਕੋਲ ਇਹਦਾ ਵਿਕਾਸ ਹੈ ਬਹੁਤ ਉੱਚਾ ਨਹੀਂ ਇਹਨਾਂ ਸੱਚੇ ਸਤਰਾਂ ਦੇ ਹਿਰਦੇ ਵਿੱਚ ਹੈ ਖੇੜਾ ਦੁਆਇਤ ਭਾਵ ਨਹੀਂ ਹੈ ਸੋ ਇਸ ਪ੍ਰਕਾਰ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਰੂ ਰਾਮਾਹੀ ਐਸੇ ਸਤਿਗੁਰੂ ਜੀ ਜੋ ਸਿੱਖਾਂ ਦੇ ਪਾਸੋਂ ਹਰੀ ਦੇ ਗੁਣ ਗਾਇਨ ਕਰਵਾਉਂਦੇ ਹਰ ਗੁਰੂ ਗਵਾਹੀ ਹਰੀ ਪ੍ਰਭੂ ਦੇ ਗੁਣ ਜੋ ਪਰਮੇਸ਼ਵਰ ਦੇ ਗੁਣ ਨੇ ਉਹ ਗਵਾਹੀ ਕਰਵਾਉਂਦੇ ਭਾਵ ਗਾਇਨ ਕਰਵਾਉਂਦੇ ਇਸ ਗੁਰ ਮਿਲ ਉਦਰੈ ਐਸੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਸਿੱਖਾਂ ਆਪਣਾ ਸੁਧਾਰ ਕਰ ਲੈ ਕੈਸੇ ਸਤਿਗੁਰੂ ਜੀ ਦੇ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਵਿਕਾਸ ਖੇੜਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਦੁਆਇਤ ਭਾਵਨਾ ਨਹੀਂ ਹੈ ਜਿਹੜੇ ਸਿੱਖਾਂ ਦੇ ਤਾਂ ਹੀ ਹਰੀ ਪਰਮੇਸ਼ਰ ਦੇ ਗੁਣ ਗਾਇਨ ਕਰਵਾਉਂਦੇ ਹਨ ਨਾਨਕ ਇਸ ਗੁਰ ਮਿਲ ਹੁੰਦਾ ਸਤਿਗੁਰੂ ਚੌਥੇ ਨਾਨਕ ਵੀ ਫਰਮਾਉਂਦੇ ਹੈ ਗੁਰਸਿੱਖੋ ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਮਿਲ ਕਰਕੇ ਉਧਰ ਜਾਓ ਇਸ ਤੋਂ ਸਾਫ ਸਮੁੰਦਰ ਤੋਂ ਆਪਣਾ ਉਭਾਰ ਕਰ ਲਓ
ਮਹਿਲਾ ਚੌਥਾ ਗੋਰੀ ਪੂਰਵੀ
ਤਾਂ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਹਨ ਗੁਰੂ ਰਾਮਦਾਸ ਸਾਹਿਬ ਜੀ
ਹਰ ਦਿਆਲ ਦਇਆ ਪ੍ਰਗਤੀਨੀ
ਹਰੀ ਜੋ ਦਿਆਲੂ ਹੈ ਜੋ ਦਇਆਲ ਆਲਮ ਅੰਦਰ ਕਰਦਾ ਐਸਾ ਹਰੀ ਜੋ ਦਇਆ ਦਾ ਘਰ ਹੈ ਉਹ ਦਇਆ ਦੇ ਘਰ ਦਿਆਲੂ ਪਰਮੇਸ਼ਰ ਨੇ ਸਾਡੇ ਉੱਪਰ ਇਹ ਦਇਆ ਕੀਤੀ ਇਹ ਕਿਰਪਾ ਕੀਤੀ ਹੈ
ਮੇਰੇ ਮਨ ਤਨ ਮੁਖ ਹਰ ਬੋਲੀ
ਸਾਡੇ ਮਨ ਤਨ ਤੇ ਮੁਖ ਦੇ ਵਿੱਚ ਹਰ ਬੋਲੀ ਇਸ ਪ੍ਰਕਾਰ ਹਰ ਬੋਲੀ ਦਾ ਅਰਥ ਹੈ ਬਾਣੀ ਜਿਹੜੀ ਗੁਰਬਾਣੀ ਹੈ ਉਹ ਹਰੀ ਦੀ ਬੋਲੀ ਹੈ ਗੁਰੂ ਸਾਹਿਬ ਆਪ ਫਰਮਾਉਂਦੇ ਹਨ ਉਹ ਆਪੋ ਬੋਲਣਾ ਜਾਣਦਾ ਮੈਂ ਕਰਿਆ ਸਭ ਹੁਕਮਾਵੇ ਜੀ ਜੈਸੀ ਮੈਂ ਆਵਾ ਕਸਮ ਕੀ ਬਾਣੀ ਇਸ ਕਰਕੇ ਹਰ ਬੋਲੀ ਦਾ ਅਰਥ ਬਣੇਗਾ ਬਾਣੀ ਮਨ ਤਨ ਮੁਖ ਹਰ ਬੋਲੀ ਹਰੀ ਦੀ ਬੋਲੀ ਬਾਣੀ ਭਾਵ ਨਾਮ ਦਾ ਜਿਹੜਾ ਜਾਪ ਹੈ ਮੇਰੇ ਦਿਆਲੂ ਸਤਿਗੁਰੂ ਜੀ ਨੇ ਅਥਵਾ ਮੇਰੇ ਦਿਆਲੂ ਹਰੀ ਜੀ ਨੇ ਇਹ ਕਿਰਪਾ ਕੀਤੀ ਇਹ ਦਇਆ ਕੀਤੀ ਹੈ ਕਿ ਸਾਡੇ ਮਨ ਵਿੱਚ ਸਾਡੇ ਤਨ ਵਿੱਚ ਸਾਡੇ ਮੁਖ ਦੇ ਵਿੱਚ ਉਹ ਹਰੀ ਦੀ ਬੋਲੀ ਬਾਣੀ ਜਿਹੜੀ ਹੈ ਭਾਵ ਹਰੀ ਦਾ ਜਾਪ ਇਹ ਪ੍ਰਾਪਤ ਕਰਵਾ ਦਿੱਤਾ ਇਹ ਬਖਸ਼ਿਸ਼ ਕਰ ਦਿੱਤੀ ਹੈ ਇਹ ਕਿਰਪਾ ਕਰ ਦਿੱਤੀ ਹੈ ਅਥਵਾ ਇਸੇ ਪ੍ਰਕਾਰ ਟਕਸਾਲੀ ਅਰਥ ਹੈ ਮਨ ਮਨ ਦੇ ਵਿੱਚ ਹਰ ਬੋਲੀ ਦਾ ਅਰਥ ਹੈ ਧਿਆਨ ਮਨ ਕਰਕੇ ਤਾਂ ਦਇਆ ਕੀਤੀ ਹੈ ਜੋ ਦਇਆ ਸਾਡੇ ਤੇ ਹਰੀ ਪਰਮੇਸ਼ਰ ਨੇ ਕੀਤੀ ਹੈ ਕਿ ਉਹਦੇ ਲੜਨ ਲੱਗਣ ਵਾਲਿਆਂ ਦੇ ਮਨ ਕਰਕੇ ਤਾਂ ਧਿਆਨ ਲੱਗ ਗਿਆ ਤੇ ਤਨ ਸਰੀਰ ਕਰਕੇ ਭਗਤੀ ਕੀਤੀ ਹੈ ਤੇ ਮੁੱਖ ਕਰਕੇ ਉਸ ਹਰੀ ਦਾ ਜਾਪ ਕੀਤਾ ਬਾਣੀ ਪੜ੍ਹੀ ਹੈ ਹਰੀ ਦੀ ਬੋਲੀ ਬਾਣੀ ਜਿਹੜੀ ਉਹ ਮੁੱਖ ਕਰਕੇ ਪੜ੍ਹਨਾ ਕੀਤੀ ਹੈ ਮਨ ਕਰਕੇ ਧਿਆਨ ਜੋੜਨਾ ਕੀਤਾ ਹੈ ਇਸੇ ਪ੍ਰਕਾਰ ਸਿਮਰਨ ਦੇ ਪੱਖ ਨੂੰ ਲੈ ਕਰਕੇ ਮਨ ਤਨ ਤੇ ਮੁੱਖ ਮੁੱਖ ਤੋਂ ਲਾ ਲੈਣੀ ਹੈ ਰਚਨਾ ਰਚਨਾ ਕਰਕੇ ਤਾਂ ਅਤੱਕ ਸਿਮਰਨ ਕੀਤਾ ਹੈ ਜਿਨ੍ਹਾਂ ਦੀ ਹਰੀ ਪਰਮੇਸ਼ਰ ਨੇ ਦਇਆ ਕੀਤੀ ਬਖਸ਼ਿਸ਼ ਕੀਤੀ ਉਹ ਬਖਸ਼ਿਸ਼ ਪ੍ਰਾਪਤ ਕਰਕੇ ਐਸੀ ਅਵਸਥਾ ਨੂੰ ਪ੍ਰਾਪਤ ਹੋ ਗਏ ਹਨ ਕਿ ਰਸਨਾ ਦੇ ਨਾਲ ਉਹਨਾਂ ਨੇ ਉਸ ਨਿਰੰਕਾਰ ਦਾ ਸਿਮਰਨ ਕੀਤਾ ਤੇ ਮਨ ਦੇ ਨਾਲ ਧਿਆਨ ਕੀਤਾ ਤੇ ਤਨ ਦੇ ਨਾਲ ਵੀ ਧਿਆਨ ਕੀਤਾ ਲੂਣ ਲੂਣ ਕਰਕੇ ਜਿਹੜੀ ਅਵਸਥਾ ਗੁਰਬਾਣੀ ਚ ਕਹੀ ਹੈ ਗੁਰਮੁਖ ਰੋਮ ਰੋਮ ਹਰ ਧਿਆਨ ਹੈ ਜੋ ਸਤਵੀਂ ਭੂਮਿਕਾ ਤੁਰਿਆ ਅਵਸਥਾ ਤੋਂ ਅਗਲੀ ਅਵਸਥਾ ਪ੍ਰਾਪਤ ਹੈ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀ ਨੇ ਇਸ ਤਰ੍ਹਾਂ ਇੱਕ ਟਕਸਾਲੀ ਅਰਥ ਹੈ ਮਨ ਤਨ ਮੁੱਖ ਹਰ ਬੋਲੀ ਮਨ ਕਰਕੇ ਧਿਆਉਣਾ ਮੁੱਖ ਤੋਂ ਰਚਨਾ ਲੈਣੀ ਹੈ ਰਚਨਾ ਕਰਕੇ ਵਾਹਿਗੁਰੂ ਵਾਹਿਗੁਰੂ ਬੋਲ ਕੇ ਜਾਪ ਤੇ ਇਹ ਪ੍ਰਾਪਤੀ ਕਰਦਿਆਂ ਕਰਦਿਆਂ ਤਨ ਕਰਕੇ ਉਹਨਾਂ ਦੇ ਰੋਮ ਰੋਮ ਵਿੱਚੋਂ ਉਹਨਾਂ ਵਾਹਿਗੁਰੂ ਦਾ ਜਾਪ ਕੀਤਾ ਹੈ ਜਿਹਨਾਂ ਤੇ ਵਾਹਿਗੁਰੂ ਨੇ ਬਖਸ਼ਿਸ਼ ਕਿਰਪਾ ਕਰ ਦਿੱਤੀ
ਗੁਰਮੁਖ ਰੰਗ
ਗੁਰੂ ਦੁਆਰਾ ਇਹ ਨਾਮ ਦਾ ਰੰਗ ਅਤਿਅੰਤ ਗੂੜਾ ਗਾੜਾ ਹੋ ਗਿਆ ਹੈ ਪ੍ਰਾਪਤ ਹੋ ਗਿਆ ਹੈ
ਹਰ ਰੰਗ ਚੋਲੀ
ਚੋਲੀ ਹੁੰਦੀ ਹੈ ਬੀਬੀਆਂ ਦੇ ਤਨ ਤੇ ਪਹਿਨਣ ਵਾਲਾ ਇੱਕ ਕੱਪੜਾ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਆਤਮਾ ਹੈ ਇਸ ਦੇ ਉੱਪਰ ਜਿਹੜੀ ਬੁੱਧੀ ਹੈ ਇੱਕ ਬਸਤਰ ਦੀ ਤਰ੍ਹਾਂ ਹੈ ਇਹ ਟਕਸਾਲੀ ਚੋਲੀ ਦਾ ਅਰਥ ਬੁੱਧੀ ਕੀਤਾ ਹੈ ਇਸ ਤਰ੍ਹਾਂ ਸੋ ਆਤਮਾ ਇਹ ਇਸਤਰੀ ਹੈ ਬੁੱਧੀ ਇਸ ਦੇ ਉੱਪਰ ਇਹਦੀ ਗੱਲ ਪਹਿਨਣ ਵਾਲਾ ਇਹ ਬਸਤਰ ਹੈ ਹਨਨ ਭੀਮੀ ਮੇਰੀ ਚੋਲੀ ਸਾਡੀ ਜਿਹੜੀ ਬੁੱਧੀ ਰੂਪੀ ਚੋਲੀ ਹੈ ਇਹ ਹਰੀ ਨਾਮ ਰੰਗ ਦੇ ਵਿੱਚ ਭੀਮੀ ਪਈ ਗਈ ਹੈ ਗੁਰੂ ਦੁਆਰਾ ਐਸਾ ਗਾੜਾ ਚੂਚੂਆ ਨਾਮ ਦਾ ਰੰਗ ਚੜਿਆ ਹੈ ਕਿ ਜਿਸ ਕਰਕੇ ਸਾਡੀ ਬੁੱਧੀ ਉਸ ਹਰੀ ਦੇ ਪ੍ਰੇਮ ਵਿੱਚ ਭਿੱਜ ਗਈ ਹੈ
ਆਪਣੇ ਹਰ
ਮੈਂ ਤਾਂ ਹੇ ਪ੍ਰਭੂ ਤੇਰੀ ਬੋਲੀ ਹਾਂ ਮੁੱਲ ਖਰੀਦੀ ਲਾਲਾ ਬੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਆਪਣੇ ਹਰ ਪ੍ਰਭ ਕੀ ਹੋ ਬੋਲੀ ਆਪਣੇ ਹਰੀ ਪ੍ਰਭੂ ਦੀ ਮੈਂ ਬੋਲੀ ਦਾਸੀ ਹਾਂ
جب ہم ہر سیتی من مانیا
اس ہری پرمیشر کے نام سا من جا منیا گیا سارا من منیا گیا نام دیو جی آخری نے من مانیا کہندی میرا من تا منیا گیا پر دنیا کا من نہیں منیا گیا پھر اگے کہندے نے نام دیو جی کہندے نہیں منیا گیا تے نہ منیا جائے کہندے میرا تو منیا گیا میں نے میرے من نال برتنا سن گرو گریب نواز صاحب جی اتنے فرماندے ہن کہ ہری پرمیشر کے ساتھ پربھو کے نال سارا من منیا گیا ہے پاس پورن وشواس ہو گیا ہے اس پرمیشر کے اوپر
جگت سب گول
کر دینو سب جگ اس پربھو کے نال من منے کر کے یہ سارا سنسار جڑا ہے نا کر دینو جگت سب گول امولی امول گولا بنا رکھا سارا سنسار اس کا اس بکتیاں کا جس کا من پرمیشر کے اوپر منیا گیا نام دیو کہتے ہیں من مان لوگ نہ پتیج ہے نہ پتیج تو کیا کیج ہے ایسے جی بکتیاں ہیں انہوں نے سارے سنسار انہوں نے گولے بنا گرو رام دس صاحب جی فرماؤں نے کیونکہ سمرن کرنے والے نے جنہوں کے ڈیر کے وڈے وڈے کٹ اور انہوں کا نام انہوں کا ستار انہوں کا مان ایسے جی پربھو پیارے ہیں اتنے کوئی رشتے داری نہیں ہے کوئی رشتے دار بھی کسی نے تھان جا وہ آدھا تو یہ بھی چلے جانا کہ تھی آیا میں بھی نہیں جانا پر جی سنت جن سمرن کرنے والے پرمیشر کے پیارے ہوں نے اتنے کوئی رشتے داری نہیں سارا سنسار جانا ہے سب آنڈی گوانڈی نیڑے تیڑے سے جانے ہر کی ہے انہوں کا من پرمیشر کے نام منیا گیا ہے جس کا من پربھو کے نام منیا گیا وشواس بن گیا درڑھ نشچا ہو گیا ہے بھائی سارا سنسار انہوں کا امول گولا بن گیا سنت جن یہ بھائی یہ ویر یہ سنت جنوں اپنے ہردے کرو پردے وچار کرنا کرو
خوج
اپنے ہردے کھوجنا کرو کھوج کے دیکھنا کرو وچار کرو وچار کر کے اپنے ہردے کھوجنا کرو کیونکہ ہردے کی کھوج وچ سب کچھ نکلنا ہے پچھلے جڑے رشی منی سن وہ کھوج جنگلوں کی کریا کرتے سن جنگلوں کھوجنا پہاڑوں کھوجنا پہاڑوں دیا کندرا چلے جانا اسی پرکار ہوئنت کھوجا پر دھن گرو گریب نواز صاحب جی فرما نے نہیں پائی اتوں نہیں ملنا اس بارے اس کھوج بارے کا بچن کیتے نے گرہو تاج بن کھنڈ جائی ہے چن کھائی ہے کندا پجوں کے کارن چھوٹے پاپی من مندا دیس چھڈ پردیس تایا پنچ چنڈال نالے میں آیا ایم بچن کیتے ہیں سو اس پرکار میرے پاتشاہ جی کہندے ہردے کھوج کر کے دیکھنا کرو کیونکہ گربانی آگتی ہے ہر ہی مہ امرت بھرپور ہے پر منمکھا ساتھ نہ پایا جو کستوری مرت نہ جانا پرملہ پر بلایا اس کر کے ہردے کھوجن کی لوڑ ہے گرو صاحب جی کے شبد کھوجن کی لوڑ ہے تو صاحب جی فرماتے ہیں کہ یہ سنت جن پائیو کئی وچار کرو کھوج ہردہ دے تھی اپنے ہردے کھوجنا کرو کھوج کے دیکھ لو ڈنڈولی نام ہے لبن کا جی ہردے کھوج کے دیکھو گے تو لب کرے گا اس کی پراپتی ہو جائے گی ڈنڈول لب لو پال لو پہ ਹਰ ਹਰ ਸਾਰੇ ਰੂਪਾਂ ਵਿੱਚ ਹੈ ਤੇ ਸਭ ਉਸ ਹਰ ਹਰ ਦੇ ਰੂਪ ਹਨ। ਸਭ ਜੋਤ ਸਪਾਈ ਸਭ ਪਾਈ ਸਾਰੇ ਸੰਸਾਰ ਦੇ ਅੰਦਰ ਉਸਦੀ ਜੋਤ ਪਾਈ ਹੋਈ ਹੈ। ਉਸ ਨਿਰੰਕਾਰ ਦੀ ਪੂਰੀ ਜੋਤੀ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। ਸੋ ਕਬੀਰ ਔਰ ਰਾਮ ਕੀ ਅੰਸ ਇਹ ਸਭ ਦੇ ਅੰਦਰ ਹੈ ਆਈ ਹੋਈ ਉਸਦੀ ਚੇਤਨ ਸੱਤਾ ਚੇਤਨਤਾ।
ਹਰ ਕੂਲੀ
ਜਿਹੜੇ ਗੁਰਮੁਖ ਜਨ ਹਨ ਉਹਨਾਂ ਦੇ ਨਿਕਟ ਨੇੜੇ ਵਾਸਤਾ ਪਰਮੇਸ਼ਰ। ਕੋਲੀ ਬੜਾ ਸਿੱਧਾ ਜਿਹਾ ਬੋਲ ਹੈ ਕੋਲੀ ਦਾ ਹੀ। ਸੋ ਭਾਵ ਹੈ ਕੋਲ ਕੋਲ ਜਿਸ ਤਰ੍ਹਾਂ ਮੇਰੇ ਕੋਲ ਹੀ ਹੈ। ਪਹਿਲੇ ਨਿਕਟ ਆ ਗਿਆ। ਨਿਕਟ ਅਰਥ ਵੀ ਉਹ ਹੈ ਜਿੱਥੇ ਦੋ ਅੱਖਰ ਆ ਜਾਣ ਉਹਨੂੰ ਡਬਲ ਕਰ ਦਿੰਦਾ ਨੇੜੇ ਤੋਂ ਨੇੜੇ। ਨਿਕਟ ਕੋਲੀ ਮੇਰੇ ਕੋਲ ਤੋਂ ਕੋਲ ਨੇੜੇ ਤੋਂ ਨੇੜੇ। ਸੋ ਐਸਾ ਹਰੀ ਜੋ ਸਭ ਰੂਪ ਰੂਪ ਹੈ ਸਭ ਦੇ ਅੰਦਰ ਜਿਸ ਦੀ ਜੋਤ ਆਈ ਹੋਈ ਹੈ ਉਹ ਗੁਰਮੁਖਾਂ ਦੇ ਨੇੜੇ ਤੋਂ ਨੇੜੇ ਬਹੁਤ ਕੋਲ ਨੇੜੇ ਵਸਦਾ ਉਹ ਹਰੀ।
ਹਰ ਹਰ ਨਿਕਟ ਵਸੈ ਸਭ ਜਗ
ਗਏ। ਪਰਮੇਸ਼ਰ ਸਿਰਫ ਸਾਡੇ ਨੇੜੇ ਨਹੀਂ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਸਾਰੇ ਸੰਸਾਰ ਦੇ ਨੇੜੇ ਵਸ ਰਿਹਾ ਪਰ ਹੁਣ ਕੋਈ ਉਸਨੂੰ ਨਾ ਪਛਾਣ ਸਕੇ ਤੇ ਵੱਖਰੀ ਗੱਲ। ਮਨੁੱਖਾਂ ਨੂੰ ਦੂਰ ਕਿਉਂ ਹੈ ਦਿਸਦਾ ਨਹੀਂ ਗੁਰਮੁਖਾਂ ਨੂੰ ਨੇੜੇ ਕਿਉਂ ਨਹੀਂ ਦੇਖ ਰਿਹਾ। ਹਰ ਹਰ ਨਿਕਟ ਵਸੈ ਸਭ ਜਗਤ ਹੈ ਉਹ ਪ੍ਰਭੂ ਸਾਰੇ ਸੰਸਾਰ ਦੇ ਨੇੜੇ ਵਸ ਰਿਹਾ ਸਭ ਸੰਸਾਰ ਦੇ ਮਨੁੱਖਾਂ ਦੇ ਵੀ ਨੇੜੇ ਹੈ ਦੁਨੀਆਂ ਦੇ ਗੁਰਮੁਖਾਂ ਦੇ ਪਰ ਗੁਰਮੁਖਾਂ ਨੇ ਦੇਖ ਲਿਆ। ਇਸ ਕਰਕੇ ਕਿਹਾ ਜਾਂਦਾ ਕਿ ਗੁਰਮੁਖਾਂ ਨੇ ਨੇੜੇ ਹੈ ਮਨੁੱਖਾਂ ਨੂੰ ਦਿਸਦਾ ਨਹੀਂ ਨਾ ਦਿਸਦਾ ਕਰਕੇ ਕਿਹਾ ਜਾਂਦਾ ਕਿ ਉਸ ਨੂੰ ਗੁਰੂ ਗ੍ਰੀ ਪ੍ਰਭਾਤ ਗੁਰੂ ਅਰਜਨ ਸਾਹਿਬ ਜੀ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਸਨ। 500 ਵਰੇ ਦੀ ਉਮਰ ਦਾ ਮਹੇਸ਼ਾ ਨਾਮ ਦਾ ਇੱਕ ਯੋਗੀ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗਿਆ। ਰਸਤੇ ਵਿੱਚ ਸਿੱਖ ਨੂੰ ਪੁੱਛਿਆ ਕਿ ਤੇਰਾ ਗੁਰੂ ਜਿਹੜਾ ਕਿਤਨੀ ਉਮਰ ਦਾ ਹੈ। ਸਿੱਖ ਕਹਿਣ ਲੱਗਾ ਅੰਦਾਜ਼ 40 ਸਾਲ ਦੀ ਉਮਰ ਹੋਵੇ। ਕਹਿੰਦੇ ਮਨ ਵਿੱਚ ਨਫ਼ਰਤ ਆਈ ਕਿ ਮੈਂ 500 ਵਰੇ ਦਾ ਯੋਗੀ ਯੋਗਾ ਅਭਿਆਸੀ ਇਹ 40 ਵਰੇ ਦਾ ਮੇਰੇ ਵਾਸਤੇ ਇੱਕ ਬੱਚਾ ਜਿਹੜੀ ਉਹ ਗੁਰੂ ਹੈ। ਮੁੜਨ ਲੱਗਾ ਵਾਪਸ ਪਰ ਫਿਰ ਚੱਲ ਪਿਆ ਉਧਰ ਦਿਨਾਂ ਦੀ ਜਾਣਨ ਵਾਲੇ ਅੰਤਰਜਾਨੀ ਸ਼ਰਨ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਕਹਿਣ ਲੱਗੇ ਭਾਈ ਪਰਦਾ ਲਾ ਦਿਓ ਜੋਗੀ ਆ ਰਿਹਾ ਤੇ ਸਾਡੇ ਪਾਸ ਨੂੰ ਉਸਨੂੰ ਆਉਣ ਦੇਣਾ ਤੇ ਇੱਥੇ ਬੈਠ ਕੇ ਕੋਈ ਗੱਲ ਕਰ ਲਏ ਜਿਹੜੀ ਉਸਨੇ ਕਰਨੀ। ਸਤਿਗੁਰੂ ਸਾਹਿਬ ਜੀ ਜਿਸ ਸਥਾਨ ਤੇ ਬੈਠੇ ਨੇ ਸਤਿਗੁਰਾਂ ਨੇ ਮੋਹਰੇ ਪਰਦਾ ਦਾਨ ਦਿੱਤਾ ਕੱਪੜੇ ਦਾ ਉਸ ਯੋਗੀ ਨੂੰ ਲਿਆ ਕੇ ਉੱਥੇ ਬਿਠਾ ਦਿੱਤਾ। ਕਹਿਣ ਲੱਗਾ ਮੈਂ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨੇ। ਸਿੱਖਾਂ ਨੇ ਕਿਹਾ ਵੀ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਸਕਦੇ ਸਤਿਗੁਰਾਂ ਨਾਲ ਤੂੰ ਬਹੁਤ ਸਾਂਝੇ ਕਰ ਸਕਦਾ ਕੋਈ ਸਵਾਲ ਜਵਾਬ ਕਰਨਾ ਤੇ ਕਰ ਸਕਦਾ। ਕਹਿਣ ਲੱਗੀ ਕਿਉਂ ਸਿੱਖ ਕਹਿੰਦੇ ਸਤਿਗੁਰੂ ਨੂੰ ਪਤਾ ਇਹ ਨਹੀਂ ਸਾਨੂੰ ਪਤਾ ਅਸੀਂ ਤਾਂ ਹੁਕਮ ਦੀ ਪਾਲਣਾ ਕਰਨੀ ਹੈ ਤੇ ਸਾਨੂੰ ਤਾਂ ਇਹ ਹੁਕਮ ਹੋਇਆ ਕਿ ਇਸ ਨੂੰ ਸਾਡੇ ਪਾਸ ਨਹੀਂ ਲਿਆਉਣਾ। ਸਤਿਗੁਰੂ ਕਿੱਥੇ ਨੇ? ਕਹਿੰਦੇ ਤੂੰ ਬਹੁਤ ਸਤਿਗੁਰੂ ਤੈਨੂੰ ਜਵਾਬ ਦੇ ਦੇਣਗੇ ਤੇਰੇ ਪਾਸ ਹੀ ਕਿਉਂਕਿ ਪਰਦੇ ਦੇ ਨਾਲ ਹੀ ਅਗਲੇ ਪਾਸੇ। ਇਸ ਨੇ ਸਵਾਲ ਕੀਤਾ ਇਹ ਸਤਿਗੁਰੂ ਪਾਤਸ਼ਾਹ ਮੈਂ ਐਡੀ ਦੂਰੋਂ ਚੱਲ ਕੇ ਆਇਆ ਤੁਸੀਂ ਮੈਨੂੰ ਦਰਸ਼ਨ ਕਿਉਂ ਨਹੀਂ ਦਿੱਤੇ ਮੈਨੂੰ ਦਰਸ਼ਨ ਦੇਵੋ। ਇਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਤੇਰੇ ਮਨ ਵਿੱਚ ਅਹੰਕਾਰ ਬੜਾ ਅਸੀਂ ਹੰਕਾਰੀਆਂ ਨੂੰ ਦਰਸ਼ਨ ਨਹੀਂ ਦਿੰਦੇ। ਅਹੰਕਾਰੀਆਂ ਨਿੰਦਕਾਂ ਕਿੱਟ ਦੇ ਅਸੀਂ ਉਹਨਾਂ ਕੋਲ ਕੰਡ ਕਰ ਦਿੰਦੇ ਹਾਂ ਦਰਸ਼ਨ ਨਹੀਂ ਦਿੰਦੇ। ਤੇਰੇ ਮਨ ਵਿੱਚ ਅਹੰਕਾਰ ਬੜਾ ਕਿ ਮੈਂ 500 ਵਰੇ ਦੀ ਉਮਰ ਦਾ ਯੋਗੀ ਹਾਂ ਇਹ ਮੇਰਾ ਨਾਂ, ਮੈਂ ਯੋਗਾ ਅਭਿਆਸੀ ਹਾਂ, ਇਹ ਵੀ ਹੰਕਾਰ ਹੈ ਤੈਨੂੰ ਬੜਾ, ਇਸ ਕਰਕੇ ਤੈਨੂੰ ਦਰਸ਼ਨ ਨਹੀਂ ਦੇਣਾ। ਤੂੰ ਜਿਹੜਾ ਪ੍ਰਵਚਨ ਕਰਨਾ ਇਸ ਨੂੰ ਕਰਨਾ, ਪਰ ਅਸੀਂ ਤੈਨੂੰ ਪੁੱਛਦੇ ਹਾਂ ਵੀ 500 ਵਰੇ ਦੀ ਤੇਰੀ ਉਮਰ ਹੋ ਗਈ, ਯੋਗਾ ਅਭਿਆਸੀ ਤੂੰ ਹੋ ਗਿਆ, ਇਹ ਤੂੰ ਇਹ ਦੱਸ ਵੀ ਤੇਰਾ ਕੰਨ ਕਿੱਥੇ ਹੈ? ਇਹਦਾ ਇੱਕ ਕੰਨ ਕੱਟਿਆ ਹੋਇਆ ਸੀ, ਮੁੰਦਰਾਂ ਪਾਈਆਂ ਸੀ ਸਮੇਤ, ਮੁੰਦਰ ਦੇ ਕੰਨ ਕੱਟਿਆ ਹੋਇਆ ਸੀ। ਸਾਡੀ ਲੰਮੀ ਚੌੜੀ ਹੈ, ਮੈਂ ਜਿਤਨੀ ਲੋੜ ਹੈ ਉਸਨੂੰ ਸੁਣਾਈ ਹੈ। ਕੰਨ ਇਸਦਾ ਇਸ ਤਰ੍ਹਾਂ ਕੱਟਿਆ ਗਿਆ, ਇੱਕ ਵਾਰ ਬੇੜੀ ਵਿੱਚ ਸਫ਼ਰ ਕਰ ਰਹੇ ਸਨ, ਦਿਨ ਦੁਬੇ ਦਾ ਟਾਈਮ, ਇਹ ਦਰਿਆ ਨੂੰ ਪਾਰ ਕਰਨ ਗਿਆ, ਉਹ ਬੇੜੀ ਡਾਵਾਂ ਡੋਰ ਹੋ ਗਈ। ਇਹ ਮਲਾਹ ਕਹਿਣ ਲੱਗਾ ਵੀ ਆਪਾਂ ਸਾਰੇ ਡੁੱਬ ਜਾਵਾਂਗੇ, ਇਹਦਾ ਇੱਕ ਕੰਨ ਕੱਟਿਆ ਹੋਇਆ ਸੀ, ਮੁੰਦਰਾਂ ਪਾਈਆਂ ਸੀ ਸਮੇਤ, ਮੁੰਦਰਾਂ ਦੇ ਕੰਨ ਕੱਟਿਆ ਹੋਇਆ ਸੀ। ਸਾਡੀ ਲੰਮੀ ਚੌੜੀ ਹੈ, ਮੈਂ ਜਿਤਨੀ ਲੋੜ ਹੈ ਉਸਨੂੰ ਸੁਣਾਈ ਹੈ। ਕੰਨ ਇਸਦਾ ਇਸ ਤਰ੍ਹਾਂ ਕੱਟਿਆ ਗਿਆ, ਇੱਕ ਵਾਰ ਬੇੜੀ ਵਿੱਚ ਸਫ਼ਰ ਕਰ ਰਹੇ ਸਨ, ਦਿਨ ਡੁੱਬੇ ਦਾ ਟਾਈਮ, ਇਹ ਦਰਿਆ ਨੂੰ ਪਾਰ ਕਰਨ ਗਿਆ, ਉਹ ਬੇੜੀ ਡਾਵਾਂ ਡੋਰ ਹੋ ਗਈ। ਇਹ ਮਲਾਹ ਕਹਿਣ ਲੱਗਾ ਵੀ ਆਪਾਂ ਸਾਰੇ ਡੁੱਬੀਆਂ ਹੋਣਗੇ, ਬੇੜੀ ਜਾ ਰਹੀ ਹੈ, ਇਹ ਕਾਲੀ ਦਰਿਆ ਨੂੰ ਭੇਟਾ ਦੇਵੀ ਤੇ ਸ਼ਾਇਦ ਬਾਕੀ ਵੱਧ ਜਾਣ। ਹਜੇ ਵੀ ਪੰਜਾਬ ਵਿੱਚ ਦਿਨ ਡੁੱਬੇ ਦਾ ਜਦੋਂ ਕੋਈ ਬੇੜੀ ਜਿੱਥੇ ਪੈਂਦੀ ਹੈ, ਮੰਜਣ ਲੱਗਦੀ ਹੈ ਦਿਨ ਡੁੱਬੇ ਦਾ ਟਾਈਮ ਹੋਵੇ, ਤੇ ਜਿਹੜਾ ਮਗਾ ਹੈ ਉਹ ਕਹਿੰਦਾ ਜੀ ਬੀਵਾ ਚਲਾਉਣਾ, ਜੋ ਸ਼ਰਧਾ ਨਾਲ ਪੈਸਾ ਕਰਕੇ ਦੇ ਦਿਓ, ਇਸ ਤਰ੍ਹਾਂ ਕਰਕੇ ਉਹ ਵਿਚਾਰ ਜਿਹੜੇ ਹਿੰਦੂ ਗ੍ਰੰਥਾਂ ਚ ਲਿਖਿਆ ਮੈਂ ਬੇਨਤੀ ਕਰੇ। ਮਗਾ ਕਹਿੰਦਾ ਵੀ ਬੇੜੀ ਡੁੱਬ ਜਾਂਦੀ ਹੈ, ਵੀ ਡਾਵਾਂ ਡੋਲ ਹੋ ਰਹੀ ਹੈ, ਭਾਈ ਦਰਿਆ ਬਲੀ ਮੰਗਦਾ ਵੀ ਇੱਕ ਆਦਮੀ ਬਲੀ ਦੇ ਦੇ, ਬਾਕੀ ਦੇ ਬਚ ਜਾਣਗੇ। ਉਹ ਬੈਠੇ ਹੋਏ ਇੱਕ ਦੂਜੇ ਵੱਲੋਂ ਤੱਕਣ, ਉਹ ਕਹਿੰਦਾ ਮੇਰੇ ਬੱਚੇ ਨੇ, ਉਹ ਕਹਿੰਦਾ ਮੇਰਾ ਪਰਿਵਾਰ ਹੈ, ਉਹ ਕਹਿੰਦਾ ਮੇਰੇ ਨੇ ਬੱਚੇ ਨੇ, ਉਹ ਕਹਿੰਦਾ ਮੇਰੇ ਨੇ ਬੱਚੇ। ਮਨ ਨੂੰ ਕਿਸੇ ਗੱਲ ਨਾ ਚਿੱਤ ਕਰੇ, ਜਦੋਂ ਇਹ ਰੂਹੀ ਦੀ ਮਾਰੀ ਆਈ ਹੈ, ਪੁੱਛਿਆ ਵੀ ਕਹਿੰਦੇ ਵੀ ਮੈਂ ਤੇ ਉਸ ਪੈਣ, ਉਹ ਬੇਨਤੀ ਕਰਕੇ ਇਸ ਬਾਹਰ ਨੂੰ ਕਹਿਣ ਲੱਗੇ ਕਿ ਆਹ ਚੰਗਾ ਸਾਹ ਲੈ ਕੇ ਆਇਆ, ਵੀ ਇਹ ਮੇਰੇ ਪਿੱਛੇ ਲਿਆਣੇ ਨੇ, ਇਹਦੀ ਜੋ ਬਲੀ ਸਾਰਿਆਂ ਨੂੰ ਵੀ ਚੱਕਿਆ ਤੇ ਚੱਕ ਕੇ ਸਾਹ ਨੂੰ ਦਰਿਆ ਸੁਣ ਦਿੱਤਾ। ਅੱਗੇ ਅਸੀਂ ਮੱਚ, ਉਹ ਮੱਛੇ ਦਾ ਕੰਮ ਖਾ ਗਿਆ, ਇੱਕ ਅਸੀਂ ਆ ਕੇ ਬਾਹਰ ਨਿਕਲ ਗਿਆ, ਬਚ ਗਿਆ। ਉਸ ਮੇਕ ਮੰਦਰ ਦੇ ਕਾਂਡੇ ਦਾ ਨਿਕਲ ਗਿਆ, ਇੱਕ ਦਾ ਗਰਮਾਨ ਚਿੜ ਪਿਆ। ਸਤਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਯੋਗੀ ਜੀ, ਇਹ ਬੜਾ ਮਾਣ ਨਹੀਂ ਕਰੀਦਾ ਹੁੰਦਾ, ਮੈਂ ਦੇਖੂਗਾ ਬੜਾ ਅੱਖ ਹਨ ਮਹਾਰਾਜ ਦੇ ਪਰਦੇ ਵਿੱਚੋਂ ਹੀ ਸੁੱਟਿਆ। ਕਹਿ ਲੱਗੇ ਦੇਖਾ ਬੜਾ ਕੰਮ ਤੇਰਾ ਹੀ। ਜਦੋਂ ਉਸ ਯੋਗੀ ਨੇ ਦੇਖਿਆ, ਹੈਰਾਨ ਹੋ ਗਿਆ ਵੀ ਮੇਰਾ ਕੰਮ ਤਾਂ ਦਰਿਆ ਵਿੱਚ ਮੱਛ ਨਿਕਲ ਗਿਆ ਸੀ, ਇਹ ਕੰਮ ਬਿਲਕੁਲ ਸਿਰ ਦੂਸਰੇ ਕੰਮ ਨਾਲ ਮਿਲਦਾ ਹੈ, ਮੁੰਦਰ ਮੁੰਦਰ ਨਾਲ ਮਿਲ ਰਹੀ ਹੈ, ਇਹ ਕੰਮ ਮੇਰਾ, ਇਹ ਮੁੰਦਰ ਨਹੀਂ ਹੈ, ਇਹ ਮੁੰਦਰ ਇਸ ਨਾਲ ਬਿਲਕੁਲ ਠੀਕ ਮਿਲ ਰਹੀ ਹੈ। ਉਹ ਹੰਕਾਰ ਮੇਰਾ ਜੀ ਰੋਕ ਕਰ ਗਿਆ। ਗੁਰੂ ਸਾਹਿਬ ਕਹਿਣ ਲੱਗੇ ਇਹਦਾ ਗੜਵਾ ਸੀ ਉਹਦੇ ਦਿੱਤਾ, ਜਦ ਵੀ ਪੈ ਗਿਆ ਸਤਗੁਰੂ ਪਾਤਸ਼ਾਹ ਦੇ, ਕਿਉਂਕਿ ਮੱਥਾ ਨਹੀਂ ਸੀ ਟੇਕਣਾ ਚਾਹੁੰਦਾ ਕਿ ਮੈਂ 40 ਸਾਲ ਦੇ ਗੁਰੂ ਦੇ ਚਰਨੀ ਮੱਥਾ ਟੇਕਾਂ, ਮੈਂ 500 ਸਾਲ ਦਾ ਵੱਡਾ ਪਹਿਲਾਂ ਤੁਹਾਨੂੰ ਮੇਰੀ ਮਿੱਟੀ ਨਿਕਲ ਗਈ, ਹੁਣ ਆਹ ਸਾਰਾ ਕਰੇ ਗਿਆ। ਬੜੀ ਦਿਵਰਤਾ ਭਾਵ ਦੇ ਨਾਲ ਜਦੋਂ ਆਪਣੇ ਮਨ ਨੂੰ ਸਪਸ਼ਟ ਕੀਤਾ, ਨਮਸਕਾਰ ਕੀਤੀ, ਮੱਥਾ ਟੇਕਿਆ, ਤਾਂ ਗੁਰੂ ਸਾਹਿਬ ਕਹਿੰਦੇ ਕੋਈ ਪਰਦਾ ਹਟਾ ਗਿਆ। ਇਹਨਾਂ ਮਹਾਰਾਜ ਪਹਿਲਾਂ ਤੁਸੀਂ ਪਰਦਾ ਕੀਤਾ ਸੀ, ਹੁਣ ਤੁਸੀਂ ਹਟਾ ਲਿਆ। ਮੇਰੇ ਪਾਤਸ਼ਾਹ ਕਹਿੰਦੇ ਪਹਿਲੇ ਤੇਰੇ ਅੰਦਰ ਹੰਕਾਰ ਦੀ ਪੰਡ ਸੀ, ਹੁਣ ਤੇਰੀ ਨਿਮਰਤਾ ਵਿੱਚ ਆ ਗਈ, ਤੇਰਾ ਹੰਕਾਰ ਟੁੱਟ ਗਿਆ, ਇਸ ਕਰਕੇ ਪਰਦਾ ਦੂਰ ਕਰ ਦਿੱਤਾ। ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਆਪਣਾ ਸਭ ਦੇ ਨੇੜੇ ਹੈ, ਤੁਸੀਂ ਇੱਕ ਦਿਨ ਨਹੀਂ ਸਭ ਦੇ ਸਾਰਿਆਂ ਦੇ। ਜਿੰਨਾ ਚਿਰ ਬੰਦਾ ਤੇ ਸਮਝਦਾ ਮੈਂ ਹਾਂ ਉਹ ਦੂਰ ਹੈ, ਨਹੀਂ ਦਿਸਦਾ। ਜਦੋਂ ਇਨਸਾਨ ਗੁਰਮਤ ਨੂੰ ਗ੍ਰਹਿਣ ਕਰਕੇ ਕਿਸੇ ਨਿਮਰਤਾ ਦੇ ਅੰਦਾਜ਼ੇ ਅੰਦਰ ਆ ਜਾਂਦਾ ਹੈ ਤਾਂ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ, ਉਸਦੀ ਬਖਸ਼ਿਸ਼ ਹੋ ਜਾਂਦੀ, ਉਸਦੀ ਕਿਰਪਾ ਹੋ ਜਾਂਦੀ। ਹਿਰਦੈ ਦੇਖ ਢੰਡੋਲੀ, ਖੋਜ ਹਿਰਦੈ ਦੇਖ ਢੰਡੋਲੀ, ਇਸ ਹਿਰਦੇ ਨੂੰ ਖੋਜ ਦੇਖ ਢੰਡੋਲੀ ਲੱਭ ਪਵੇ। ਸਰੀਰ ਦੇ ਅੰਦਰ ਇੱਕ ਪਰਮੇਸ਼ਰ ਹੈ, ਪੰਜਾਂ ਕੋਸ਼ਾਂ ਦੇ ਕਰਕੇ ਵੀ ਕਹੇ ਨੇ, ਗ੍ਰੰਥਾਂ ਨੇ ਅਲੱਗ ਅਲੱਗ ਤਰ੍ਹਾਂ ਕਰਕੇ ਵਿਚਾਰ ਕੀਤੀ ਹੈ। ਕਿਤੇ ਤਾਂ ਇਤਿਹਾਸ ਵਿੱਚ ਜਾਂ ਗੁਰੂ ਸਾਹਿਬ ਦੀ ਜਿੰਨੀ ਗੁਰਬਾਣੀ ਦੇ ਅੰਦਰ ਬਹੁਤ ਜਗ੍ਹਾ ਤੇ ਦਲੀਲਾਂ ਨਾਲ ਸਪਸ਼ਟ ਕੀਤਾ ਹੈ ਕਿ ਅੰਦਰ ਹੀ ਪਰਮਾਤਮਾ ਹੈ, ਪਰ ਉਹਨੇ ਦਰਸ਼ਨ ਇਸ ਕਰਕੇ ਨਹੀਂ ਕਿ ਇੱਕ ਦੀਵਾਰ ਖੜੀ ਹੈ ਵਿੱਚ, ਉਸ ਨੂੰ ਭਾਲੂ ਦੀ ਦੀਵਾਰ ਕਿਹਾ। ਦੀਵਾਰ ਕੀ ਹੈ? ਜਿਹੜਾ ਇਨਸਾਨ ਦੇ ਅੰਦਰ ਕਰਨਾ ਹੈ। ਜਦ ਕਿਤੇ ਕਿਹਾ ਹੈ ਕਿ ਪੰਜਾਂ ਕੋਸਾਂ ਦੇ ਕਰਕੇ ਗੁਰਬਾਣੀ ਦੀ ਇੱਕ ਪੰਕਤੀ ਹੈ, ਕੋਠਵੇ ਮੈਂ ਕੋਠਵੀ ਪਰਮ ਕੋਠੀ ਵਿਚਾਰ, ਕੋਠਵੇ ਮੈਂ ਕੋਠਵੀ ਪਰੰਤੁ ਪਰਮ ਕੋਠੀ ਵਿਚਾਰ। ਜਿਸ ਤਰ੍ਹਾਂ ਇੱਕ ਕਮਰਾ ਮਕਾਨ ਹੈ, ਉਸਦੇ ਅੰਦਰ ਫਿਰ ਕਮਰਾ ਹੈ, ਉਸਦੇ ਅੰਦਰ ਫਿਰ ਕਮਰਾ ਹੈ, ਇਸੇ ਤਰ੍ਹਾਂ ਇਸ ਸਰੀਰ ਦੇ ਅੰਦਰ ਵੀ ਇੱਕ ਐਸੀ ਕੋਠੜੀ ਹੈ ਜਿੱਥੇ ਉਸ ਪ੍ਰਭੂ ਦਾ ਨਿਵਾਸ ਹੈ। ਇਹ ਪੰਜਾਂ ਕੋਸ਼ਾਂ ਦੇ ਕਰਕੇ, ਮਨੋਮੈ ਕੋਸ਼, ਅੰਨਮੈ ਕੋਸ਼, ਵਿਗਿਆਨਮੈ ਕੋਸ਼ ਆਦਿ ਤੁਰ ਵਿਚਾਰ ਹੈ। ਇਹ ਜੇ ਪੰਜਾਂ ਕੋਸ਼ਾਂ ਦੇ ਕਰਕੇ ਨੇ ਤੇ ਇਹਨਾਂ ਨੂੰ ਅਗਿਆਨ ਦੇ ਜੰਦਰੇ ਲੱਗੇ ਹੋਏ ਤੇ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਦੀਆ ਪਾਲਣ ਕੁੰਜੀ ਗੋਸੋ ਭਾਈ, ਜਿਸ ਪਰਮਾਤਮਾ ਨੇ ਸਰੀਰ ਦਿੱਤਾ ਹੈ ਉਸੇ ਦੇ ਹੱਥ ਵਿੱਚ ਚਾਬੀ ਹੈ ਤੇ ਉਸੇ ਨੇ ਅਗਿਆਨ ਦਾ ਤਾਲਾ ਲਾਇਆ ਹੋਇਆ, ਜਾਂ ਪਰਮਾਤਮਾ ਨੇ ਅਗਿਆਨ ਦਾ ਤਾਲਾ ਜਿੱਥੇ ਲਾਇਆ ਉਹਦੀ ਚਾਬੀ ਜਿਹੜੀ ਉਹ ਗੁਰੂ ਸਾਹਿਬ ਨੂੰ ਦੇ ਦਿੱਤੀ ਹੈ। ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਨੇ ਵਚਨ ਕੀਤੇ ਨੇ ਕਿ ਅਸੀਂ ਆਪਣੀ ਚਾਬੀ ਭਾਈ ਗੁਰਦਾਸ ਜੀ ਨੂੰ ਦੇ ਦਿੱਤੀ ਹੈ, ਭਾਵ ਕਿ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨ ਨਾਲ ਗੁਰਬਾਣੀ ਦੇ ਭੇਦ ਖੁੱਲ ਜਾਂਦੇ। ਸੁਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਹਿਰਦੇ ਦੇ ਅੰਦਰੋਂ ਪ੍ਰਭੂ ਦੀ ਪ੍ਰਾਪਤੀ ਹੈ, ਪਰ ਪੜਦਾ ਹੈ ਭਰਮ ਦਾ ਕਹਿ ਲਈਏ, ਦਵੈਤ ਦੀ ਕੰਧ ਕਹਿ ਲਈਏ, ਇਹ ਪੰਜਾਂ ਕੋਸ਼ਾਂ ਦੇ ਤਰਤੇ ਕਹਿ ਲਈਏ, ਇਹ ਰੰਗਦਾਰੀ ਦੀਵਾਰ ਕਹਿ ਲਈਏ, ਗੁਰਮਤਿ ਸਾਰੇ ਪਾਤਸ਼ਾਹ ਦੀ ਪ੍ਰਮੰਡੀ ਨੇ ਕਿਸੇ ਨਿਮਰਤਾ ਪਿਆਰ ਦੇ ਨਾਲ ਇਸ ਹਿਰਦੇ ਦੇ ਅੰਦਰੋਂ ਦੇਖ ਖੋਜ ਭਾਲ ਢੰਡੋਲੀ ਲੱਭ ਪਵੇਗਾ ਪਰਮੇਸ਼ਰ। ਐਸਾ ਜੋ ਪ੍ਰਭੂ ਹੈ ਸਭ ਦੇ ਸਾਰੇ ਸੰਸਾਰ ਦੇ ਨੇੜੇ ਹੈ, ਪਰ ਗੁਰਮੁਖਾਂ ਨੂੰ ਸੰਗੁਰੂ ਨੇੜੇ ਹੈ ਕਿਉਂਕਿ ਉਹਨਾਂ ਨੇ ਹੀ ਨੇੜੇ ਅਨੁਭਵ ਕੀਤਾ ਹੈ, ਮਨਮੁਖਾਂ ਨੇ ਨਹੀਂ ਕਰਕੇ ਉਹਨਾਂ ਤੋਂ ਦੂਰ ਹੈ। ਕੌਣ ਪਰਮੇਸ਼ਰ ਜੋ ਅਪਰੰਪਰ ਹੈ, ਅਪਰਮਾਨਾ ਸੰਸਾਰ ਦਾ ਤੇ ਪਰਮਾਨਾ ਪਰੇ ਜੋ ਸੰਸਾਰ ਤੋਂ ਪਰੇ ਹੋਵੇ ਸੋ ਕਹੀ ਹੈ ਪਰੰਪਰ, ਇੱਕ ਨਾਮ ਹੈ ਪਰਮੇਸ਼ਰ ਦਾ, ਪੁਰਖ ਨਾ ਹੁੰਦਾ ਸਮਰੱਥ ਦਾ, ਉਹ ਨਾ ਹੁੰਦਾ ਨਰਕਾਂ ਦਾ, ਰੱਖ ਨਾ ਰੱਖਣ ਦਾ ਵੀ ਆ ਨਰਕਾਂ ਤੋਂ ਰੱਖ ਲਵੇ ਸੁਪਰੇ ਪੁਰਖ, ਪਰ ਤੁਸੀਂ ਜੋ ਤੁਹਾਡੇ ਨਾਲ ਜਾ ਸਕਦੇ ਕੱਟਣ ਲਈ ਉਹ ਦਵਾਈ ਹੈ ਇੱਕ
ਹਰ ਹਰ ਨਾਮ ਹਰ
ਅਤੇ ਸ਼ਾਂਤੀ ਦੇਣ ਵਾਲਾ ਹੈ।
ਜਿਨਕੇ ਪਾਪ ਦੁੱਖ ਸਭ ਬਿਨ ਸੇ,
ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆ, ਇਸ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆ, ਚਿੰਤਾ ਫਿਕਰ ਉਦਾਸੀ ਇਹ ਸਾਰੇ ਦੁੱਖਾਂ ਤੋਂ ਅੱਗੇ ਉਤਪੰਨ ਹੁੰਦੀ ਹੈ। ਹਰ ਦੁੱਖ ਮੁਸੀਬਤ ਪ੍ਰਾਬਲਮ ਚੋਂ ਜਿਹੜੀ ਨਿਕਲਦੀ ਹੈ ਉਹ ਹੈ ਚਿੰਤਾ, ਉਹ ਹੈ ਉਦਾਸੀ, ਜਿਸ ਤਰ੍ਹਾਂ ਬੰਦਾ ਨਿਰਾਸ਼ ਹੋ ਜਾਂਦਾ। ਪਰ ਜੇ ਗੁਰੂ ਜੀ ਵਿਚਾਰ ਨੂੰ ਸੁਣੇ, ਸਿਮਰਨ ਕਰੇ, ਸੰਗਤ ਵਿੱਚ ਬੈਠੇ ਵਿਚਾਰ ਕਰੇ, ਕਰੋ ਵਿਵੇਕ ਸੰਤ ਜਨ ਭਾਈ, ਐਸੀ ਸਤਸੰਗਤ ਵਿੱਚ ਜੋੜ ਕਰਕੇ ਵਿਚਾਰਵਾਨ ਬਣੇ, ਸਤਸੰਗ ਜੀ ਉਸ ਦਾ ਫਿਕਰ ਉਸਦੀ ਚਿੰਤਾ ਖਤਮ ਹੋ ਕੇ ਸਾਤੇ ਉਸਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ। ਕਿਤਨੇ ਵੀ ਕੋਰੋਨਾ ਆਦਮੀ ਪਰੇਸ਼ਾਨੀਆਂ ਨਾਲ ਗ੍ਰਸਿਆ ਹੋਇਆ ਹੋਵੇ, ਜਦੋਂ ਮਨ ਟਕਾ ਕੇ ਇੱਕ ਅਰਥਾਂ ਦਾ ਕੀਰਤਨ ਸੁਣੇਗਾ, ਕਿਸੇ ਵਿਆਹ ਵਿਵਸਥਾ ਨਾਲ ਅਰਥਾਂ ਦੇ ਸਹਿਤ ਵਿਚਾਰ ਵਿਚਾਰ ਕੇ ਬਾਣੀ ਨੂੰ ਪੜ੍ਹੇਗਾ, ਉਸਦੇ ਮਨ ਨੂੰ ਐਸੀ ਧੀਰ ਜਾਵੇਗੀ, ਉਹ ਧੀਰ ਆਉਂਦੇ ਆਉਂਦੇ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਉਹ ਸ਼ਾਂਤੀ ਦੀ ਕੋਈ ਦਵਾਈ ਨਹੀਂ ਕਿਸੇ ਡਾਕਟਰ ਦੇ ਪਾਸ।
ਜੋ ਗੁਰਮਤ ਰਾਮ ਰਸ ਖਾਤੇ,
ਮੇਰੇ ਸ਼ਹਿਰ ਜੀ ਫਰਮਾਉਂਦੇ ਹਨ, ਗੁਰੂ ਦੀ ਸਿੱਖਿਆ ਦੁਆਰਾ ਜਿਨ੍ਹਾਂ ਨੇ ਰਾਮ ਦੇ ਨਾਮ ਦਾ ਰਸ ਖਾਤੇ ਗ੍ਰਹਿਣ ਕਰ ਲਿਆ, ਪ੍ਰਾਪਤ ਕਰ ਲਿਆ ਹੈ, ਇਨਕੇ ਪਾਪ ਦੋਖ ਸਭ ਦਿਨ ਸੀ, ਉਹਨਾਂ ਨੇ ਕੀਤੇ ਹੋਏ ਪਾਪ ਲੱਗੇ ਹੋਏ ਦੋਸ਼ ਸਭ ਦਿਨ ਜਾਂਦੇ ਹਨ। ਇਹਨਾਂ ਦੇ ਮਸਤਕ ਦੇ ਉੱਪਰ ਪਿੱਛੋਂ ਲਿਖੇ ਹੋਏ ਲੇਖ ਮੁਤਾਬ ਲਿਖਿਆ ਗਿਆ, ਉਹ ਸੰਤੋਖ ਰੂਪੀ ਸਰੋਵਰ ਦੇ ਵਿੱਚ ਨਹਾਉਣਾ ਕਰਦੇ, ਭਾਵ ਉਹਨਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਸਹਿਸ ਕੱਟੇ ਨਾ ਕੋਠ ਧਾਰੈ, ਤ੍ਰਿਪਤ ਨਾ ਆਵੇ, ਮਾਇਆ ਪਾਤਸ਼ਾਹ ਪਾਵੇ ਵਾਲਾ ਹਾਲ ਸਾਰੇ ਸੰਸਾਰ ਦਾ ਹੋ ਰਿਹਾ। ਪਰ ਸਤਸੰਗ ਜੀ ਜਿਸ ਤੇ ਪਿਛਲੇ ਸਵੱਛ ਕਰਮਾਂ ਕੀਤਿਆਂ ਹੋਇਆਂ ਦਾ ਲੇਖ ਮਸਤਕ ਦੇ ਉੱਪਰ ਧੋਣ ਲਿਖਿਆ ਗਿਆ ਹੈ, ਉਹਨਾਂ ਨੂੰ ਸੰਤੋਖ ਰੂਪੀ ਸਰੋਵਰ ਦੀ ਪ੍ਰਾਪਤੀ ਹੋਈ ਹੈ, ਅਥਵਾ ਸੰਤੋਖ ਗੁਰ ਸੰਤੋਖ ਸਰ ਕਰਨੀ ਤੇ ਇਹਦਾ ਅਰਥ ਸਤਸੰਗਤ ਬਣ ਜਾਵੇਗਾ। ਗੁਰ ਸੰਤੋਖ ਸਾਰ ਇਸੇ ਅਰਥ ਸੰਤੋਖ ਸਰ ਸਰੋਵਰ ਦਾ ਨਹੀਂ ਕਰਨਾ, ਕਿਉਂਕਿ ਸੰਤੋਖ ਸਰ ਸਰੋਵਰ ਜਿਹੜਾ ਧੰਨ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤਾ ਹੈ, ਪਰ ਸ਼ਬਦ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ ਉਸ ਸਰੋਵਰ ਤੋਂ ਪਹਿਲਾਂ, ਇਸ ਕਰਕੇ ਗੁਰ ਸੰਤੋਖ ਸਰ ਦਾ ਅਰਥ ਬਣੇਗਾ ਸਤ ਸੰਗਤ, ਕੈਸੀ ਜਿਸ ਦੇ ਵਿੱਚ ਸੰਤੋਖ ਰੂਪੀ ਪਾਣੀ ਹੈ, ਸੰਤੋਖ ਰੂਪੀ ਅੰਮ੍ਰਿਤ ਹੈ, ਇਹ ਪਾਣੀ ਜਿਹੜੀ ਸਤ ਸੰਗਤ ਹੈ, ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਸੰਤੋਖ ਰੂਪੀ ਜਲ ਦੇ ਨਾਲ ਨਹਾਤੇ ਨਹਾਉਣਾ ਜਿਹੜਾ ਹੈ, ਇਹ ਉਸੇ ਨੂੰ ਪ੍ਰਾਪਤ ਹੋਇਆ ਹੈ ਜਿਸ ਦੇ ਮਸਤਕ ਤੇ ਤੋਂ ਲੇਖ ਲਿਖਿਆ। ਗੁਰ ਸੇਵਾ ਤੇ ਨਾਮੀ ਲਾਗਾ, ਜਿਸ ਕੋ ਮਿਲਿਆ ਜਿਸ ਮਸਤਕ ਪਾਗਾ, ਸਤਸੰਗ ਦੀ ਪ੍ਰਾਪਤੀ ਐਵੇਂ ਨਹੀਂ ਹੋ ਜਾਂਦੀ, ਭਾਗਾਂ ਵਾਲੇ ਨੂੰ ਹੁੰਦੀ ਹੈ। ਇਹ ਸਰੋਵਰ ਜੋ ਸੰਤੋਖ ਰੂਪੀ ਜਲ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ ਹੈ।
ਦੁਰਮਤ ਮੈਲ ਗਈ ਸਭ ਤਿਨਕੀ,
ਜਿਨ੍ਹਾਂ ਨੇ ਇਸ ਗੁਰੂ ਰੂਪੀ ਸਰੋਵਰ ਦੇ ਸੰਤੋਖ ਰੂਪੀ ਅੰਮ੍ਰਿਤ ਵਿੱਚ ਨਹਾਤੇ ਨਹਾਤਿਆ ਹੈ, ਉਹਨਾਂ ਦੀ ਦੁਰਮਤ ਖੋਟੀ ਬੁੱਧੀ ਜਿਹਨੂੰ ਮੈਲ ਲੱਗੀ ਹੋਈ ਹੈ, ਇਹ ਮੈਲ ਵਾਲੀ ਖੋਟੀ ਬੁੱਧੀ ਚਲੇਗੀ, ਉਹਨਾਂ ਨੂੰ ਸਵੱਛ ਬੁੱਧ ਮਿਲ ਗਈ ਹੈ। ਸਾਮਤ ਦੇਹੋ ਦਿਆਲ ਪ੍ਰਭ ਜੀ ਤੁਮੈ ਅਰਾਧਾ ਵਾਲੀ,
ਜੋ ਰਾਮ ਨਾਮ ਰੰਗ ਰਾਤੇ,
ਮੇਰੇ ਸਾਹਿਬ ਜੀ ਫਰਮਾਉਂਦੇ ਉਹੀ ਰਾਮ ਪਰਮੇਸ਼ਰ ਦੇ ਪ੍ਰੇਮ ਵਿੱਚ ਰਤੇ ਰਹਿੰਦੇ ਹਨ, ਉਹਦੇ ਨਾਮ ਦੇ ਰੰਗ ਵਿੱਚ ਉਹਦਾ ਨਾਮ ਜਪਦੇ ਹਨ, ਬੜੇ ਪ੍ਰੇਮ ਦੇ ਨਾਲ ਰਤੇ ਰਹਿੰਦੇ ਹਨ, ਪ੍ਰੇਮ ਨਾਲ ਨਾਮ ਜਪਣ ਵਿੱਚ ਰਾਤੇ ਰਤੇ ਰਹਿੰਦੇ ਨੇ।
ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕਰ,
ਇਹ ਰਾਮ ਪਰਮੇਸ਼ਰ ਤੂੰ ਆਪੇ ਆਪ ਹੈ, ਤੂੰ ਆਪਣਾ ਆਪ ਹੀ ਰੂਪ ਹੈ, ਆਪਣਾ ਆਪ ਆਪ ਹੈ, ਤੂੰ ਸੁਧ ਧੂਆ ਬ੍ਰਹਮ ਰੂਪ ਹੈ, ਠਾਕੁਰ ਰੱਬ ਦਾ ਤੂੰ ਪੈਦਾਇਸ਼ ਮਾਰਨਾ ਤੇ ਇਸੇ ਪ੍ਰਕਾਰ ਰੋਜੀ ਮਾਰਨ ਵਾਲਾ ਪੈਦਾ ਕਰਨ ਵਾਲਾ ਤੇ ਰੋਜੀ ਦੇਣ ਵਾਲਾ ਠਾਕੁਰ ਤੂੰ ਆਪ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ ਦੁਨੀਆਂ ਵਿੱਚ। ਮਾਫ਼ੀ ਕਰਦਿਆਂ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਸਾਡੇ ਤੇ ਕਿਰਪਾ ਕਰੋ, ਤੇਰਾ ਨਾਮ ਲਈਏ ਤਾਂ ਅਸੀਂ ਆਪਣੇ ਆਪ ਨੂੰ ਜਿਉਂਦੇ ਸਮਝੀਏ, ਆਖਾਂ ਜੀਵਾਂ ਵਿਸ਼ਰਾ ਮਰ ਜਾਓ। ਇਹ ਕਿਰਪਾ ਕਰੋ ਤੁਹਾਡਾ ਨਾਮ ਲਈਏ ਤਾਂ ਅਸੀਂ ਜੀਵੀਏ, ਭਾਵ ਜਿਉਂਦਿਆਂ ਮਾਫ਼ੀ ਦਾ ਨਾਮ ਲੈਂਦੇ ਰਹੀਏ ਜਾਪਦੇ ਰਹੀਏ।
ਜਦ ਨਾਮ ਇੱਕ ਨਾਮ ਲਏ ਤਾਂ ਜੀਵੈ ਹਰ ਜਪੀਐ ਹਰ ਕਿਰਪਾ ਤੇ।
ਹਰੇ ਹਰੀ ਦੀ ਕਿਰਪਾ ਹੋਵੇ ਤੇ ਤਾਂ ਸਾਧਸੰਗਤ ਦੀ ਨਾਮ ਜਪਿਆ ਜਾਂਦਾ ਹੈ। ਆਓ ਅਰਦਾਸ ਬੇਨਤੀ ਕਰੀਏ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ ਕਿ ਤੁਸੀਂ ਆਪਣੀ ਬਖਸ਼ਿਸ਼ ਦਿਓ ਤੇ ਤਾਂ ਹੀ ਜਪਿਆ ਜਾਂਦਾ, ਤੁਹਾਡੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਹੈ। ਫੁੱਲਾਂ ਤੁਕਾਂ ਦੀ ਮਾਫ਼ੀ, ਸਤਿਗੁਰੂ ਗਰੀਬ ਨਿਵਾਸ ਸਾਹਿਬ ਦੀ ਪਵਿੱਤਰ ਉਦੇਸ਼ ਹਿਰਦਿਆਂ ਵਿੱਚ ਵਸਾਉਣਾ ਕਰੋ, ਰਹਿਮਤ ਕਰੋ। ਤੁਰਾਮ ਤੁਮ ਆਪੇ ਆਪ ਆਪ ਬ੍ਰਹਮ ਠਾਕੁਰ, ਤੁਮ ਜੀ ਵੜੇ ਅਵਰ ਨੰਦਾ ਤੇ। ਜਨਮਾਂ ਵਿੱਚ ਨਾਮ ਲਈ ਤਾਂ ਜੀਵ ਹਰ ਜਪੀਐ ਹਰ ਕਿਰਪਾ ਤੇ।